ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ।
ਲੋ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਇਸ ਗੱਲ ਨੂੰ ਵੀ ਸਮਝਦਾ ਹੈ ਵੀ ਅਸਲੀ ਜਿਹੜਾ ਜੀਵਨ ਹੈ ਤੇ ਪਿੰਡ ਸਰੀਰ ਹੈ ਇਹ ਸਭ ਕੁਝ ਗੁਰੂ ਤੋਂ ਹੀ ਪੈਦਾ ਹੁੰਦਾ। ਇਹ ਵੀ ਇੱਕ ਅਨੋਖੀ ਜੀ ਗੱਲ ਹੈ ਵੀ ਸਾਡਾ ਜਿਉ ਪਿੰਡ ਵੀ ਇਹ ਸਾਡਾ ਜੀਵਨ ਤੇ ਪਿੰਡ ਸਰੀਰ ਸਭ ਗੁਰੂ ਤੋਂ ਹੀ ਪੈਦਾ ਹੁੰਦਾ। ਵੀ ਗੁਰੂ ਤੋਂ ਕਿਵੇਂ ਪੈਦਾ ਹੁੰਦਾ? ਸਾਡੇ ਸਰੀਰ ਨੂੰ ਮਾਤਾ ਪਿਤਾ ਨੇ ਜਨਮ ਦਿੱਤਾ ਹੈ ਜਾਂ ਇਹ ਸਾਡਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ, ਪਰ ਇਹ ਗੱਲ ਕੀ ਹੋਈ ਵੀ ਗੁਰੂ ਤੋਂ ਹੀ ਜਿਉ ਤੇ ਪਿੰਡ ਪੈਦਾ ਹੁੰਦਾ? ਇਹਦੇ ਪਿੱਛੇ ਇੱਕ ਬਹੁਤ ਡੂੰਘਾ ਕਾਰਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਭਾਵੇਂ ਠੀਕ ਹੈ ਇਹ ਜੀਵਨ ਤੇ ਸਰੀਰ ਸਾਨੂੰ ਰੱਬ ਨੇ ਦਿੱਤਾ ਹੈ, ਪਰ ਇਹਦੀ ਸਫਲਤਾ ਉਦੋਂ ਹੁੰਦੀ ਜਦੋਂ ਅਸੀਂ ਗੁਰੂ ਵਾਲੇ ਬਣ ਜਾਈਏ। ਤੁਹਾਨੂੰ ਪਤਾ ਹੈ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਨੇ ਇੱਕ ਸਾਡੇ ਲਈ ਅਸੂਲ ਬਣਾਇਆ ਹੈ ਕਿ ਹਰ ਗੁਰਸਿੱਖ ਮਾਈ ਭਾਈ ਜਿਸ ਦੇ ਨਾਮ ਦੇ ਨਾਲ ਕੌਰ ਜਾਂ ਸਿੰਘ ਸ਼ਬਦ ਜੁੜਦਾ ਹੈ ਉਹ ਸਾਰੇ ਗੁਰੂ ਕੀ ਅੰਸ ਵੰਸ਼ ਨੇ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਸੀ ਜਿਹੜਾ ਗੁਰਸਿੱਖ ਮਾਈ ਭਾਈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਉਹ ਸਾਡਾ ਪੁੱਤਰ ਹੈ, ਅਸੀਂ ਉਹਦੇ ਧਰਮ ਦੇ ਪਿਤਾ ਹਾਂ। ਜਿਉ ਪਿੰਡ ਸਭ ਗੁਰ ਤੇ ਉਪਜੈ, ਇਹ ਸਾਡੇ ਜਿਉ ਤੇ ਪਿੰਡ ਦੀ ਸਫਲਤਾ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਕੁਲ ਦੇ ਵਿੱਚ ਜਨਮ ਲੈ ਲੈਂਦੇ ਹਾਂ। ਗੁਰੂ ਕੁਲ ਵਿੱਚ ਜਨਮ ਕਿਵੇਂ ਲਿਆ ਜਾਂਦਾ ਹੈ? ਉਹ ਕਲਗੀਧਰ ਪਾਤਸ਼ਾਹ ਨੇ ਸਾਡੇ ਲਈ ਅਸੂਲ ਬਣਾਇਆ, ਜਦੋਂ ਕੋਈ ਗੁਰਸਿੱਖ ਮਾਈ ਭਾਈ ਜੰਮਦਾ ਕੋਈ ਗੁਰਸਿੱਖ ਨਹੀਂ ਹੋ ਸਕਦਾ। ਇਹ ਵੀ ਗੱਲ ਯਾਦ ਰੱਖਣ ਵਾਲੀ ਹੈ, ਗੁਰੂ ਤੇ ਸਿੱਖ ਦੀ ਸਾਂਝ ਉਦੋਂ ਬਣਦੀ ਹੈ ਜਦੋਂ ਗੁਰਸਿੱਖ ਗੁਰੂ ਦੀ ਸਿੱਖੀ ਨੂੰ ਅਪਣਾ ਲਵੇ, ਗੁਰੂ ਦੀ ਸਿੱਖਿਆ ਨੂੰ ਪ੍ਰਵਾਨ ਕਰ ਲਵੇ, ਉਸ ਵੇਲੇ ਗੁਰੂ ਦੇ ਨਾਲ ਸਾਡਾ ਰਿਸ਼ਤਾ ਬਣਦਾ। ਜੇ ਕੋਈ ਆਖੇ ਸਾਡੇ ਮਾਤਾ ਪਿਤਾ ਗੁਰਸਿੱਖ ਨੇ, ਸਾਡੇ ਮਾਤਾ ਪਿਤਾ ਅੰਮ੍ਰਿਤਧਾਰੀ ਨੇ ਤੇ ਅਸੀਂ ਉਹਨਾਂ ਦੇ ਘਰੇ ਪੈਦਾ ਹੋਏ ਹਾਂ, ਅਸੀਂ ਵੀ ਤੇ ਗੁਰੂ ਦੇ ਸਿੱਖ ਹੀ ਹਾਂ। ਇਹ ਗੱਲ ਯਾਦ ਰੱਖੋ, ਕੋਈ ਸਿੱਖ ਜਮਾਂਦਰੂ ਸਿੱਖ ਨਹੀਂ ਹੁੰਦਾ। ਅਸੀਂ ਜਦੋਂ ਗੁਰੂ ਦੀ ਸਿੱਖੀ ਧਾਰਨ ਕਰਦੇ ਹਾਂ ਗੁਰੂ ਦੇ ਸਿੱਖ ਉਦੋਂ ਹੀ ਬਣਦੇ ਹਾਂ। ਤੁਸੀਂ ਦੂਜੇ ਧਰਮਾਂ ਵੱਲ ਦੇਖ ਲਵੋ, ਮੁਸਲਮਾਨ ਜਿੰਨਾ ਚਿਰ ਤੱਕ ਕਿਸੇ ਬੱਚੇ ਤੇ ਆਪਣੀ ਸ਼ਰ੍ਹਾਂ ਦੇ ਮੁਤਾਬਕ ਉਹ ਖਤਾ ਨਹੀਂ ਕਰਵਾ ਦਿੰਦੇ ਜਾਂ ਕਾਜੀ ਆ ਕੇ ਉਸ ਨੂੰ ਇਸਲਾਮ ਦੀ ਸ਼ਰ੍ਹਾਂ ਦੇ ਮੁਤਾਬਕ ਉਹਨੂੰ ਸੁੰਨਤ ਨਹੀਂ ਕਰ ਦਿੰਦਾ, ਉਹਨਾਂ ਚਿਰ ਉਹਨੂੰ ਮੁਸਲਮਾਨ ਨਹੀਂ ਸਮਝਿਆ ਜਾਂਦਾ। ਇਸੇ ਤਰ੍ਹਾਂ ਬਾਕੀ ਧਰਮਾਂ ਦੇ ਵੀ ਆਪਣੇ ਸੰਸਕਾਰ ਨੇ ਤੇ ਗੁਰਮਤ ਦਾ ਸੰਸਕਾਰ ਹੈ ਖੰਡੇ ਬਾਟੇ ਦਾ ਅੰਮ੍ਰਿਤ। ਜਦੋਂ ਇਹ ਸੰਸਕਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਗੁਰੂ ਦੇ ਪੁੱਤਰ ਬਣਦੇ ਹਾਂ ਤੇ ਗੁਰੂ ਮਹਾਰਾਜ ਸਾਡੇ ਧਰਮ ਦੇ ਪਿਤਾ ਤੇ ਮਾਤਾ ਸਾਹਿਬ ਕੌਰ ਸਾਡੇ ਧਰਮ ਦੇ ਮਾਤਾ ਬਣਦੇ ਨੇ। ਇਸੇ ਲਈ ਜਿਉ ਪਿੰਡ ਸਭ ਗੁਰ ਤੇ ਉਪਜੈ ਦਾ ਮਤਲਬ ਹੈ ਇਹ ਜਿਹੜਾ ਜਿਉ ਤੇ ਪਿੰਡ ਹੈ ਭਾਵ ਜੀਵਨ ਤੇ ਇਹ ਸਰੀਰ ਜੋ ਵੀ ਕੁਛ ਸਾਨੂੰ ਪਰਮੇਸ਼ਰ ਨੇ ਦਿੱਤਾ ਹੈ ਇਹਦੀ ਸਫਲਤਾ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੀ ਕੁਲ ਵਿੱਚ ਜਨਮ ਲੈ ਲੈਂਦੇ ਹਾਂ, ਗੁਰੂ ਵਾਲੇ ਬਣ ਜਾਂਦੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਜਾਂਦੇ ਹਾਂ, ਗੁਰਮੁਖ ਕਾਰਜ ਸਵਾਰੇ। ਇਉਂ ਵੀ ਗੁਰਮੁਖ ਗੁਰੂ ਦਾ ਪੁੱਤਰ ਬਣ ਕੇ ਆਪਣੇ ਸਾਰੇ ਕਾਰਜ ਸਵਾਰ ਲੈਂਦਾ ਹੈ।
ਮਨਮੁਖੇ ਅੰਧਾ ਅੰਧ ਕਮਾਵੇ ਬਿਖਟੇ ਸੰਸਾਰੇ।
ਪਰ ਦੂਜੇ ਪਾਸੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਲੋਕ ਵੀ ਨੇ। ਜਿਹੜਾ ਮਨਮੁਖ ਹੈ ਉਹ ਮਾਨਸਿਕ ਤੌਰ ਤੇ ਅੰਨਾ ਹੈ, ਉਹ ਸਾਰੇ ਅਗਿਆਨਤਾ ਵਾਲੇ ਹੀ ਅੰਨੇ ਕੰਮ ਹੀ ਕਰਦਾ। ਬੇ ਖੱਟੇ ਸੰਸਾਰੇ, ਉਹ ਸੰਸਾਰ ਦੇ ਵਿੱਚ ਜੋ ਵੀ ਧਨ ਪਦਾਰਥ ਮਾਇਆ ਇਕੱਤਰ ਕਰਦਾ ਹੈ ਇਹ ਮਨ ਨੂੰ ਉਹ ਜ਼ਹਿਰ ਹੀ ਖੱਟਦਾ ਹੈ। ਮਨਮੁਖ ਆਦਮੀ ਅੰਨਾ ਹੈ, ਉਹ ਅੰਨੇ ਹੀ ਕੰਮ ਕਰਦਾ, ਅੰਧ ਵਿਸ਼ਵਾਸ ਦੇ ਵਿੱਚ ਹੀ ਸਭ ਕੁਝ ਕਰੀ ਕਰਵਾਈ ਜਾ ਰਿਹਾ ਹੈ ਤੇ ਜੋ ਵੀ ਉਹ ਖੱਟੀ ਖੱਟਦਾ ਮਾਇਆ ਦੀ ਉਹ ਇੱਕ ਜ਼ਹਿਰ ਦੀ ਖੱਟੀ ਖੱਟ ਰਿਹਾ ਹੈ।
ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਆਦਮੀ ਅਤਿ ਪਿਆਰੇ ਸਤਿਗੁਰੂ ਤੋਂ ਬਿਨਾਂ, ਕਿਉਂਕਿ ਸਤਿਗੁਰੂ ਗੁਰਸਿੱਖ ਨੂੰ ਬਹੁਤ ਹੀ ਪਿਆਰੇ ਨੇ ਤੇ ਹੋਣਾ ਵੀ ਚਾਹੀਦਾ। ਕਿਉਂ? ਜਿਵੇਂ ਹਰ ਬੱਚੇ ਬੱਚੀ ਦਾ ਆਪਣੇ ਮਾਤਾ ਪਿਤਾ ਦੇ ਨਾਲ ਪਿਆਰ ਕੁਦਰਤੀ ਤੌਰ ਤੇ ਹੁੰਦਾ, ਤੇ ਸਤਿਗੁਰੂ ਸਾਡੇ ਧਰਮ ਦੇ ਮਾਤਾ ਪਿਤਾ ਨੇ, ਇਸ ਲਈ ਉਹਨਾਂ ਦੇ ਨਾਲ ਵੀ ਸਾਡਾ ਪਿਆਰ ਹੋਣਾ ਜ਼ਰੂਰੀ ਹੈ। ਬਿਨ ਗੁਰ ਅਤ ਪਿਆਰੇ, ਅਤਿ ਪਿਆਰੇ ਸਤਿਗੁਰੂ ਤੋਂ ਬਿਨਾਂ ਮਨਮੁਖ ਆਦਮੀ ਮਾਇਆ ਮੋਹ ਸਦਾ ਦੁੱਖ ਪਾਏ, ਮਾਇਆ ਦੇ ਮੋਹ ਦੇ ਵਿੱਚ ਮਦਹੋਸ਼ ਹੋ ਕੇ, ਮਾਇਆ ਦੇ ਮੋਹ ਦੇ ਵਿੱਚ ਤਦਾਕਾਰ ਹੋ ਕੇ ਹਮੇਸ਼ਾ ਲਈ ਦੁੱਖ ਪਾਉਂਦਾ ਹੈ।
ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਪਾਏ।
ਫਿਰ ਮਹਾਰਾਜ, ਅਸਲੀ ਗੁਰੂ ਘਰ ਦਾ ਸੇਵਕ ਕੌਣ ਬਣਦਾ? ਤਾਂ ਹਜ਼ੂਰ ਕਹਿੰਦੇ ਨੇ, ਸੋਈ ਸੇਵਕ ਜੋ ਸਤਿਗੁਰ ਸੇਵੇ। ਅਸਲੀ ਗੁਰੂ ਘਰ ਦਾ ਸੇਵਕ ਵੀ ਉਹੀ ਹੈ ਜਿਹੜਾ ਸਤਿਗੁਰੂ ਦੀ ਸੇਵਾ ਕਰੇ। ਸੇਵਾ ਦੇ ਨਾਲ ਹੀ ਤੇ ਸੇਵਕ ਦਾ ਜਨਮ ਹੁੰਦਾ। ਜੇ ਸੇਵਾ ਨਾ ਕਰੇ ਸੇਵਕ ਬਣ ਹੀ ਨਹੀਂ ਸਕਦਾ। ਚਾਲੈ ਸਤਿਗੁਰ ਪਾਏ, ਹਜ਼ੂਰ ਕਹਿੰਦੇ ਨੇ ਸੇਵਕ ਦਾ ਇਹ ਫਰਜ਼ ਹੈ ਉਹ ਸਤਿਗੁਰੂ ਦੇ ਪਾਏ ਅਨੁਸਾਰ ਹੋ ਕੇ ਚੱਲੇ, ਭਾਵ ਜੋ ਗੁਰੂ ਮਹਾਰਾਜ ਆਗਿਆ ਕਰਦੇ ਹਨ ਤੇ ਗੁਰੂ ਦੇ ਸੇਵਕ ਨੂੰ ਉਹ ਆਗਿਆ ਮੰਨਣੀ ਚਾਹੀਦੀ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਕਾ ਸ਼ਬਦ ਉਪਦੇਸ਼ ਵੀ ਸੱਚਾ ਹੈ ਤੇ ਗੁਰੂ ਦੀ ਸਿਫਤ ਸਲਾਹ ਵਾਲੀ ਬਾਣੀ ਵੀ ਸੱਚੀ ਹੈ। ਸਾਚਾ ਮਨ ਵਸਾਏ ਤੇ ਗੁਰਸਿੱਖ ਵੀ ਇਹ ਸੱਚੇ ਸੱਚਾ ਨਾਮ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ, ਭਾਵ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹਨੂੰ ਵੀ ਕਮਾਉਂਦਾ, ਗੁਰੂ ਦੀ ਸੱਚੀ ਬਾਣੀ ਨੂੰ ਵੀ ਪੜ੍ਹਦਾ ਤੇ ਨਾਲ ਸੱਚੇ ਨਾਮ ਨੂੰ ਵੀ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ।
ਸੱਚੀ ਬਾਣੀ ਗੁਰਮੁਖ ਆਖੈ ਹੋ ਮੈਂ ਵਿੱਚੋਂ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿਅਕਤੀ ਸੱਚੀ ਬਾਣੀ ਹਰ ਵੇਲੇ ਉਚਾਰਨ ਕਰਦਾ। ਗੁਰਮੁਖ ਆ ਜਿਹੜੀ ਗੁਰੂ ਦੀ ਸੱਚੀ ਬਾਣੀ ਨੂੰ ਹਰ ਵੇਲੇ ਪੜ੍ਹਦਾ ਰਹਿੰਦਾ। ਕਿਉਂ ਪੜ੍ਹਦਾ ਰਹਿੰਦਾ? ਉਸ ਗੁਰਸਿੱਖ ਨੂੰ ਪਤਾ ਹੈ ਹਉਮੈ ਵਿੱਚੋਂ ਜਾਏ, ਇਸ ਬਾਣੀ ਦੁਆਰਾ ਮੇਰੇ ਅੰਦਰੋਂ ਹਉਮੈ ਨਾਸ ਹੋਵੇਗੀ, ਕਿਉਂਕਿ ਬਾਣੀ ਗੁਰੂ ਕਾ ਸ਼ਬਦ ਹਉਮੈ ਰੋਗ ਦਾ ਦਾਰੂ ਹੈ। ਤੁਸੀਂ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਪੜ੍ਹਦੇ ਹੋ ਤੇ ਸੁਣਦੇ ਵੀ ਹੋ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹ ਗੁਰੂ ਕਾ ਸ਼ਬਦ ਹੀ ਹਉਮੈ ਰੋਗ ਦਾ ਦਾਰੂ ਹੈ। ਇਸੇ ਲਈ ਗੁਰਮੁਖ ਹਮੇਸ਼ਾ ਸੱਚੀ ਬਾਣੀ ਨੂੰ ਪੜ੍ਹਦਾ ਤਾਂ ਕਿ ਮੇਰੇ ਅੰਦਰੋਂ ਹਉਮੈ ਚਲੀ ਜਾਵੇ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਸਤਿਗੁਰੂ ਆਪ ਹੀ ਨਾਮ ਦਾ ਦਾਤਾ ਹੈ ਤੇ ਉਸ ਸਤਿਗੁਰੂ ਦਾ ਕਰਮ ਦਾ ਅਰਥ ਹੈ ਫਜ਼ਲ। ਉਸ ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼ ਵੀ ਸੱਚੀ ਹੈ। ਸਾਚਾ ਸ਼ਬਦ ਸੁਣਾਏ ਤੇ ਗੁਰੂ ਮਹਾਰਾਜ ਸੱਚਾ ਹੀ ਉਪਦੇਸ਼ ਸਾਨੂੰ ਸਰਵਣ ਕਰਵਾਉਂਦੇ ਹਨ।
ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਗੁਰਮੁਖ ਸਿੱਖ ਹੈ, ਭਾਵ ਗੁਰੂ ਦੇ ਸਨਮੁਖ ਰਹਿਣ ਵਾਲਾ ਸਿੱਖ ਹੈ, ਗੁਰਮੁਖ ਕਾਲੇ ਗੁਰਮੁਖ ਸੇਵਾ ਸਿਮਰਨ ਦੀ ਕਾਲ ਕਮਾਈ ਕਰਦਾ ਤੇ ਗੁਰਮੁਖ ਅੱਗੇ ਨਾਮ ਦਾ ਸਿਮਰਨ ਦਾ ਲਾਹਾ ਵੀ ਖੱਟਦਾ ਹੈ ਤੇ ਗੁਰਮੁਖ ਨਾਮ ਜਪਾਏ। ਉਹ ਗੁਰਮੁਖ ਜਿੱਥੇ ਆਪ ਨਾਮ ਜਪਦਾ ਹੈ ਉੱਥੇ ਨਾਲ ਦੂਸਰਿਆਂ ਨੂੰ ਵੀ ਜਪਾਉਂਦਾ, ਦੂਜਿਆਂ ਨੂੰ ਵੀ ਕਹਿੰਦਾ ਭਾਈ ਤੁਸੀਂ ਵੀ ਨਾਮ ਜਪੋ।
ਸਦਾ ਅਲਪਤ ਸੱਚ ਹੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ, ਉਹ ਗੁਰਮੁਖ ਵਿਅਕਤੀ ਗੁਰ ਕੈ ਸਹਿਜ ਸੁਭਾਏ, ਗੁਰੂ ਦੇ ਬਖਸ਼ੇ ਸ਼ਾਂਤ ਸੁਭਾਵ ਨੂੰ ਧਾਰਨ ਕਰਕੇ ਸਦਾ ਅਲਪਤ ਸੱਚ ਹੈ ਰੰਗ ਰਾਤਾ, ਬਈ ਉਹ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਸਦਾ ਅਲਿਪਤ ਹਮੇਸ਼ਾ ਲਈ ਉਹ ਮੋਹ ਮਾਇਆ ਤੋਂ ਅਸੰਗ ਹੋ ਕੇ ਨਿਰਲੇਪ ਹੋ ਕੇ ਵਰਤਦਾ ਹੈ।
ਮਨਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੈ ਬਿਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਹਮੇਸ਼ਾ ਲਈ ਝੂਠ ਹੀ ਬੋਲਦਾ ਹੈ, ਬਿਖ ਬੀਜੈ ਉਹ ਜਿਹੜੇ ਪਾਪ ਕਰਮ ਕਰਦਾ ਹੈ, ਵਿਕਾਰ ਭੋਗਦਾ ਹੈ, ਉਹ ਜ਼ਹਿਰ ਦੇ ਬੀਜ ਬੀਜਦਾ ਤੇ ਬਿਖ ਖਾਏ ਤੇ ਫਿਰ ਉਹ ਜ਼ਹਿਰ ਹੀ ਖਾਂਦਾ। ਜਿਹੜਾ ਪਾਈ ਕੰਡਿਆਂ ਦੇ ਬੀਜ ਬੀਜੇਗਾ ਉਹਨੂੰ ਕੰਡੇ ਹੀ ਤੇ ਚੁਗਣੇ ਪੈਣਗੇ, ਜੇ ਕੋਈ ਜ਼ਹਿਰ ਦੇ ਬੀਜ ਬੀਜੇਗਾ ਪਾਪ ਕਰਮ ਕਰੇਗਾ ਤੇ ਉਹਨੂੰ ਜ਼ਹਿਰ ਹੀ ਖਾਣੀ ਪਵੇਗੀ, ਭਾਵ ਉਹਨੂੰ ਦੁੱਖ ਭੋਗਣਾ ਪੈਂਦਾ ਹੈ।
ਜਮਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਣ ਛਡਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਮਨਮੁਖ ਵਿਅਕਤੀ ਹੈ ਜਮਕਾਲ ਬਾਦਾ, ਉਸਨੂੰ ਜਮਕਾਲ ਨੇ ਬੰਨਿਆ ਹੋਇਆ, ਤ੍ਰਿਸ਼ਨਾ ਦਾਦਾ ਕਿਉਂਕਿ ਉਹ ਤ੍ਰਿਸ਼ਨਾ ਦਾ ਸਾੜਿਆ ਹੋਇਆ, ਤ੍ਰਿਸ਼ਨਾ ਦੀ ਅੱਗ ਵਿੱਚ ਉਹ ਸੜਿਆ ਰਹਿੰਦਾ। ਇਸ ਲਈ ਜਮਕਾਲ ਨੇ, ਜਮਦੂਤ ਨੇ ਉਸ ਨੂੰ ਬੰਨਿਆ ਹੋਇਆ, ਭਾਵ ਜੰਜੀਰਾਂ ਦੇ ਨਾਲ ਜਕੜਿਆ ਹੋਇਆ ਹੈ। ਬਿਨ ਗੁਰ ਕਵਨ ਛੁਡਾਏ, ਭਾਈ ਦੱਸੋ ਹੁਣ ਬਿਨਾਂ ਗੁਰੂ ਤੋਂ ਉਸ ਨੂੰ ਕੌਣ ਛੁਡਾਵੇਗਾ? ਜੇ ਤੇ ਗੁਰੂ ਵਾਲੇ ਹੋਵਾਂਗੇ ਤੇ ਫਿਰ ਤੇ ਸਤਿਗੁਰੂ ਸਾਨੂੰ ਜਮਾਂ ਤੋਂ ਛੁਡਾਉਣਗੇ, ਤੇ ਜੇ ਅਸੀਂ ਗੁਰੂ ਵਾਲੇ ਨਹੀਂ ਬਣਾਂਗੇ ਤੇ ਫਿਰ ਸਾਨੂੰ ਕਿਸੇ ਨੇ ਨਹੀਂ ਛੁਡਾਉਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਬਚਨ ਨੇ, ਅੱਗੇ ਗਏ ਨਾ ਮੰਨੀਆਂ ਮਾਰ ਕੱਢ ਹੋਵੇ ਪੀਰ। ਜਿਹੜੇ ਬੇਪੀਰੇ ਨਗੁਰੇ ਬੰਦੇ ਅੱਗੇ ਪ੍ਰਲੋਕ ਵੇ ਜਾਂਦੇ ਨੇ, ਉਹਨਾਂ ਨੂੰ ਉੱਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਬਈ ਇਹ ਤੇ ਨਗੁਰੇ ਨੇ, ਬੇਪੀਰੇ ਨੇ, ਬੇਮੁਰਸ਼ਦੇ ਨੇ, ਇਹਨਾਂ ਨੂੰ ਕੋਈ ਇੱਥੇ ਥਾਂ ਨਹੀਂ ਮਿਲ ਸਕਦੀ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਸਾਡੇ ਸਾਰੇ ਭੁਲੇਖੇ ਦੂਰ ਕਰਦੇ ਨੇ। ਗੁਰਮੁਖੋ, ਬਿਨਾਂ ਗੁਰੂ ਤੋਂ ਕੌਣ ਉੱਥੇ ਛੁਡਾਵੇਗਾ? ਜਦੋਂ ਜਮਕਾਲ ਨੇ ਬੰਨਿਆ ਤੇ ਗੁਰੂ ਹੀ ਉੱਥੇ ਛੁਡਾ ਸਕਦੇ ਹਨ।
ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ ਬੁਝਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚਾ ਤੀਰਥ ਜਿਤ ਸਤ ਸਰਨਾਵਣ, ਬਈ ਜਿਹੜੀ ਗੁਰੂ ਦੀ ਸਤਸਰ ਸਤਸੰਗਤ ਹੈ ਉਹ ਇੱਕ ਸੱਚਾ ਤੀਰਥ ਹੈ, ਕਿਉਂਕਿ ਉੱਥੇ ਨਾਮ ਬਾਣੀ ਦਾ ਅੰਮ੍ਰਿਤ ਵਰਸਦਾ ਹੈ। ਸੱਚਾ ਤੀਰਥ ਜਿਤ ਸਤ ਸਰਨਾਵਣ, ਇਹ ਸਤਸੰਗਤ ਇੱਕ ਸੱਚਾ ਤੀਰਥ ਹੈ, ਬਈ ਜਿੱਥੇ ਸੱਤ ਸਰੋਵਰਾਂ ਦਾ ਇਸ਼ਨਾਨ ਹੁੰਦਾ, ਸੱਤ ਸਮੁੰਦਰਾਂ ਦਾ ਇਸ਼ਨਾਨ ਹੋ ਜਾਂਦਾ। ਭਾਵ ਜਿਹੜਾ ਸਤਸੰਗਤ ਵਿੱਚ ਆ ਕੇ ਬਾਣੀ ਸੁਣਦਾ ਹੈ ਤੇ ਉਹ ਸਮਝ ਲਓ ਜਿਵੇਂ ਸੱਤਾਂ ਸਮੁੰਦਰਾਂ ਦੇ ਵਿੱਚ ਨਹਾ ਕੇ ਕਹਿੰਦੇ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ, ਇਸੇ ਤਰ੍ਹਾਂ ਸਤਸੰਗਤ ਵਿੱਚ ਬੈਠ ਕੇ ਬਾਣੀ ਸੁਣ ਕੇ ਤੇ ਉਹਦਾ ਸੱਤ ਸਰੋਵਰਾਂ ਦਾ ਇਸ਼ਨਾਨ ਹੋ ਜਾਂਦਾ। ਗੁਰਮੁਖ ਆਪ ਬਜਾਏ ਤੇ ਭਾਈ ਮੁਖੀ ਸਤਿਗੁਰੂ ਆਪ ਹੀ ਇਸ ਗੱਲ ਨੂੰ ਸਮਝਾਉਂਦੇ ਨੇ, ਬਈ ਸਾਧ ਸੰਗਤ ਇੱਕ ਤੀਰਥ ਹੈ। ਸਤਿਗੁਰੂ ਦੀ ਬਾਣੀ, ਗੁਰੂ ਕਾ ਸ਼ਬਦ ਵੀ ਇੱਕ ਤੀਰਥ ਹੈ ਤੇ ਪਰਮੇਸ਼ਰ ਦਾ ਨਾਮ ਵੀ ਇੱਕ ਤੀਰਥ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਆਤਮਕ ਤੀਰਥ ਨੇ, ਇੱਕ ਨਾਮ ਤੀਰਥ ਹੈ, ਦੂਸਰਾ ਗੁਰੂ ਕੀ ਸ਼ਬਦ ਦੀ ਵਿਚਾਰ ਕਰਨੀ, ਇਹ ਵੀ ਤੀਰਥ ਹੈ ਜੋ ਤੁਸੀਂ ਸੁਣ ਰਹੇ ਹੋ, ਕਿਉਂਕਿ ਇਹਦੇ ਨਾਲ ਮਨ ਦੀ ਮੈਲ ਉਤਰਦੀ ਹੈ, ਮਨ ਦੇ ਭਰਮ ਭੁਲੇਖੇ ਦੂਰ ਹੁੰਦੇ ਨੇ। ਤੇ ਤੀਸਰਾ ਅੰਤਰ ਗਿਆਨ, ਜਦੋਂ ਗੁਰੂ ਦੀ ਬਾਣੀ ਦਾ ਗਿਆਨ ਅੰਦਰ ਵਸ ਜਾਵੇ ਉਹ ਅੰਦਰਲੇ ਵਹਿਮਾਂ ਭਰਮਾਂ ਨੂੰ ਵੀ ਦੂਰ ਕਰ ਦਿੰਦਾ, ਇਸ ਲਈ ਇਹ ਵੀ ਤੀਰਥ ਹੈ। ਸੱਚਾ ਤੀਰਥ ਜੇ ਸਤ ਸਰਨਾਵਣ, ਵੀ ਸਤਸੰਗਤ ਸੱਚਾ ਤੀਰਥ ਹੈ ਜਿਸ ਦੇ ਵਿੱਚ ਸੱਤ ਸਰੋਵਰਾਂ ਦਾ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ, ਅਥਵਾ ਸੱਤੇ ਸਮੁੰਦਰਾਂ ਦਾ, ਭਾਵ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਗੁਰਮੁਖ ਆਪ ਬੁਝਾਏ, ਪਰ ਮੁਖੀ ਗੁਰੂ ਹੀ ਆਪ ਇਸ ਨਾਮ ਦੀ ਕਦਰੋ ਕੀਮਤ ਨੂੰ ਸਮਝਾਉਂਦੇ ਹਨ।
68 ਤੀਰਥ ਗੁਰ ਸ਼ਬਦ ਦਿਖਾਏ, ਤਿਤਨਾ ਤਹਿ ਮਲ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਸ਼ਬਦ ਵਿੱਚ 68 ਤੀਰਥ ਸਾਨੂੰ ਦਿਖਾ ਦਿੱਤੇ ਨੇ, ਭਾਵ ਗੁਰੂ ਦੇ ਉਪਦੇਸ਼ ਵਿੱਚ 68 ਤੀਰਥ ਵਸਦੇ ਨੇ। ਜਿਸ ਨੇ ਗੁਰੂ ਦੀ ਬਾਣੀ ਨੂੰ ਸੁਣ ਲਿਆ, ਗੁਰ ਉਪਦੇਸ਼ ਨੂੰ ਸੁਣ ਲਿਆ, ਤੇ ਬਾਣੀ ਨਾਲ, ਗੁਰੂ ਉਪਦੇਸ਼ ਨਾਲ ਜਿਵੇਂ ਸਾਡੇ ਮਨ ਨੂੰ ਪਵਿੱਤਰਤਾ, ਸ਼ੁੱਧਤਾ ਹਾਸਲ ਹੁੰਦੀ ਹੈ, ਤੇ ਤੀਰਥਾਂ ਤੇ ਨਾ ਕੇ ਨਹੀਂ ਉਹ ਮਿਲ ਸਕਦੀ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਬਈ ਸਾਨੂੰ ਗੁਰੂ ਸ਼ਬਦ ਵਿੱਚ 68 ਤੀਰਥ ਸਤਿਗੁਰੂ ਨੇ ਦਿਖਾ ਦਿੱਤੇ ਨੇ, ਤਿਤ ਨਾਤੈ ਮਲ ਜਾਏ। ਤੇ ਜਿਹੜਾ ਗੁਰਸਿੱਖ ਉਸ ਸ਼ਬਦ ਦੇ ਤੀਰਥ ਵਿੱਚ ਨਹਾਉਂਦਾ ਹੈ, ਇਸ ਬਾਣੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ, ਉਹਦੀ ਸਾਰੀ ਮੈਲ ਚਲੀ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾਮ ਲਗੈ ਨ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕਾ ਸ਼ਬਦ ਸੱਚਾ ਹੈ, ਸੱਚਾ ਸ਼ਬਦ ਸੱਚਾ ਹੈ ਨਿਰਮਲ, ਗੁਰੂ ਕਾ ਸ਼ਬਦ ਉਪਦੇਸ਼ ਵੀ ਸੱਚਾ ਹੈ, ਤੇ ਜਿਹੜਾ ਗੁਰਬਾਣੀ ਦਾ ਸਿਧਾਂਤ ਬਈ ਉਹ ਵੀ ਸੱਚਾ ਤੇ ਨਿਰਮਲ ਹੈ। ਨਾ ਮਲ ਲੱਗਿਆ ਨਾ ਲਾਏ, ਗੁਰੂ ਕਾ ਸ਼ਬਦ ਐਸਾ ਤੀਰਥ ਹੈ, ਨਾ ਇਸ ਨੂੰ ਮੈਲ ਲੱਗਦੀ, ਨਾ ਹੀ ਇਹ ਕਿਸੇ ਨੂੰ ਹੋਰ ਮੈਲ ਲਾਉਂਦਾ। ਇਹਦਾ ਮਤਲਬ ਇਹ ਹੈ ਜਿਹੜੇ ਬਾਹਰਲੇ ਤੀਰਥ ਨੇ, ਹੁਣ ਜਦੋਂ ਆਪਾਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਜਾ ਕੇ ਉੱਥੇ ਨਿਗਾਹ ਮਾਰਦੇ ਹਾਂ ਤਾਂ ਗੁਰੂ ਨਾਨਕ ਦੀ ਬਾਣੀ ਸੱਚ ਬਿਆਨ ਕਰਦੀ ਹੈ, ਕਾਲ ਨਾਹੀ, ਜੋਗ ਨਾਹੀ, ਨਾ ਹੀ ਸਤ ਕਾ ਟੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਜਿੰਨੇ ਵੀ ਤੀਰਥ ਅਸਥਾਨ ਨੇ ਇਸ ਵੇਲੇ ਭ੍ਰਿਸ਼ਟ ਹੋ ਚੁੱਕੇ ਨੇ, ਗੰਗਾ, ਜਮੁਨਾ, ਗੋਦਾਵਰੀ, ਸਰਸਵਤੀ, ਜਿੱਥੇ ਮਰਜ਼ੀ ਚਲੀ ਜਾਓ, ਲੋਕਾਂ ਨੇ ਇੰਨੀ ਗੰਦਗੀ ਉੱਥੇ ਪੈਦਾ ਕਰ ਦਿੱਤੀ ਹੈ। ਤੇ ਇਹ ਤੇ ਹੁਣ ਮੀਡੀਆ ਦੇ ਵਿੱਚ ਵੀ ਅਸੀਂ ਗੱਲਾਂ ਸੁਣਦੇ ਹਾਂ ਵੀ ਗੰਗਾ ਦਾ ਪਾਣੀ ਵੀ ਨਿਰਮਲ ਨਹੀਂ ਰਿਹਾ, ਬਾਕੀ ਵੀ ਤੀਰਥਾਂ ਦੇ ਉੱਤੇ ਬੜਾ ਪ੍ਰਦੂਸ਼ਣ ਫੈਲ ਰਿਹਾ ਹੈ। ਬਹੁਤ ਸਾਰੀਆਂ ਗੱਲਾਂ ਅਸੀਂ ਅਕਸਰ ਸੁਣਦੇ ਹਾਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਜਿਹੜੇ ਤੀਰਥ ਨੇ ਉਹ ਆਪ ਹੀ ਸ਼ੁੱਧ ਨਹੀਂ ਰਹੇ ਤੇ ਤੁਹਾਡੀ ਮੈਲ ਨੂੰ ਕਿਵੇਂ ਦੂਰ ਕਰਨਗੇ। ਇਹ ਸਤਿਗੁਰੂ ਦੀ ਬਾਣੀ, ਗੁਰੂ ਕਾ ਸ਼ਬਦ, ਇਹ ਐਸਾ ਤੀਰਥ ਹੈ ਨਾ ਇਸ ਨੂੰ ਕਦੀ ਆਪ ਨੂੰ ਮੈਲ ਲੱਗਦੀ ਨਾ ਹੀ ਦੂਸਰਿਆਂ ਨੂੰ ਮੈਲ ਲਾਉਂਦਾ ਹੈ।
ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ।
ਲੋ ਜਿਹੜੀ ਉਸ ਵਾਹਿਗੁਰੂ ਦੀ ਸੱਚੀ ਸਿਫਤ ਉਹਦੀ ਵਡਿਆਈ ਹੈ ਤੇ ਸੱਚੀ ਸਲਾਹ ਉਹਦੀ ਸੱਚੀ ਮਹਿਮਾ ਹੈ, ਸੱਚੀ ਸ਼ਲਾਘਾ ਹੈ, ਇਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਸਿਫਤ ਤੇ ਸਲਾਹ ਦੋ ਸ਼ਬਦ ਗੁਰੂ ਮਹਾਰਾਜ ਨੇ ਵਰਤੇ ਨੇ। ਇਹਨਾਂ ਦਾ ਥੋੜਾ ਥੋੜਾ ਭਾਵ ਅਰਥਾਂ ਦੇ ਵਿੱਚ ਕੁਛ ਅੰਤਰ ਵੀ ਹੈ। ਉਹ ਅੰਤਰ ਕੀ ਹੈ ਉਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ ਵੀ ਸਿਫਤ ਉਹ ਹੈ ਜਿਹੜੀ ਸਾਹਮਣੇ ਬੈਠ ਕੇ ਕੀਤੀ ਜਾਵੇ ਤੇ ਸ਼ਲਾਘਾ ਉਹ ਹੁੰਦੀ ਹੈ ਪਿੱਠ ਪਿੱਛੇ ਵੀ, ਕਿਉਂਕਿ ਸਾਡਾ ਸੁਭਾਵ ਇਹ ਹੈ ਅਸੀਂ ਕਈ ਵਾਰੀ ਮੂੰਹ ਦੇ ਉੱਤੇ ਕਿਸੇ ਦੀ ਤਾਰੀਫ ਕਰਦੇ ਹਾਂ, ਪਿੱਠ ਪਿੱਛੇ ਫਿਰ ਉਹਦੀ ਬਦਖੋਈ ਕਰਦੇ ਹਾਂ, ਸਾਡਾ ਸੁਭਾਅ ਇਹ ਹੈ। ਪਰ ਮੂੰਹ ਤੇ ਵੀ ਸਿਫਤ ਕਰਨੀ, ਪਿੱਛੋਂ ਵੀ ਸਿਫਤ ਕਰਨੀ। ਸਿਫਤ ਜਿਹੜੀ ਸਾਹਮਣੇ ਕੀਤੀ ਜਾਵੇ ਤਾਰੀਫ, ਤੇ ਸਲਾਹ ਜਿਹੜੀ ਪਿੱਛੋਂ ਸ਼ਲਾਘਾ ਕੀਤੀ ਜਾਵੇ। ਇਉਂ ਭਾਈ ਗੁਰੂ ਦੇ ਕੋਲ ਵੀ ਸਾਨੂੰ ਸੱਚੀ ਸਿਫਤ ਤੇ ਸੱਚੀ ਸ਼ਲਾਘਾ ਕਰਨੀ ਚਾਹੀਦੀ ਹੈ, ਪਰ ਇਹ ਦਾਤ ਪੂਰੇ ਗੁਰ ਤੇ ਪਾਏ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ।
ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆ ਤਨ ਸਰੀਰ ਵੀ ਤੇ ਸਾਡਾ ਮਨ ਵੀ ਸਭ ਕੁਛ ਉਸ ਵਾਹਿਗੁਰੂ ਪਰਮੇਸ਼ਰ ਦਾ ਬਖਸ਼ਿਆ ਹੋਇਆ, ਕਿਉਂਕਿ ਨਾ ਤੇ ਕਿਸੇ ਨੇ ਆਪਣੇ ਆਪ ਸਰੀਰ ਬਣਾਇਆ ਤੇ ਨਾ ਹੀ ਕਿਸੇ ਨੇ ਮਨ ਨੂੰ ਬਣਾਇਆ। ਇਹ ਤਨ ਤੇ ਮਨ ਤੇ ਹੋਰ ਵੀ ਸਾਰਾ ਕੁਝ, ਇਹ ਸਭ ਕੁਛ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਹੈ। ਦੁਰਮਤ ਕਹਿਣ ਨਾ ਜਾਏ, ਪਰ ਖੋਟੀ ਮਤ ਦਾ ਸਦਕਾ ਸਾਡੇ ਪਾਸੋਂ ਇਹ ਆਖਿਆ ਨਹੀਂ ਜਾਂਦਾ ਵੀ ਹੇ ਵਾਹਿਗੁਰੂ ਇਹ ਸਭ ਕੁਛ ਤੇਰਾ ਹੈ, ਹੈ ਤੇ ਸਭ ਵਾਹਿਗੁਰੂ ਦੀਆਂ ਦਾਤਾਂ, ਪਰ ਅਸੀਂ ਕਹਿੰਦੇ ਨਹੀਂ ਇਹ ਤੇਰਾ ਨਹੀਂ ਇਹ ਮੇਰਾ ਹੀ ਹੈ ਸਾਰਾ ਕੁਛ। ਮਨੁੱਖ ਹਰ ਚੀਜ਼ ਤੇ ਆਪਣੀ ਮੇਰ ਕਾਇਮ ਕਰ ਲੈਂਦਾ। ਸਤਿਗੁਰੂ ਕਹਿੰਦੇ ਨੇ ਤਨ ਮਨ ਤੇ ਸਭ ਕੁਛ ਹੈ ਤੇ ਉਸ ਮਾਲਕ ਵਾਹਿਗੁਰੂ ਦਾ, ਪਰ ਖੋਟੀ ਮਤ ਦਾ ਸਦਕਾ ਇਹਦੇ ਪਾਸੋਂ ਆਖਿਆ ਨਹੀਂ ਜਾਂਦਾ ਵੀ ਹੇ ਵਾਹਿਗੁਰੂ ਸਭ ਕੁਛ ਤੇਰਾ ਹੀ ਹੈ।
ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੈ ਵਿੱਚੋਂ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਕਮ ਹੋਵੇ, ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਤੇ ਫਿਰ ਇਹ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਗੁਰੂ ਦੀ ਸਿੱਖਿਆ ਨੂੰ ਸੁਣਦਾ, ਗੁਰੂ ਦੀ ਸਿੱਖੀ ਨੂੰ ਵੀ ਧਾਰਨ ਕਰਦਾ, ਗੁਰੂ ਦੇ ਬਚਨਾਂ ਨੂੰ ਕਮਾਉਂਦਾ, ਫਿਰ ਕੀ ਹੁੰਦਾ ਤਨ ਨਿਰਮਲ ਹੋਵੇ, ਫਿਰ ਇਹਦਾ ਜੀਵਨ ਇਹਦਾ ਮਨ ਵੀ ਤੇ ਤਨ ਵੀ ਨਿਰਮਲ ਹੋ ਜਾਂਦਾ। ਹਉਮੈ ਵਿੱਚੋਂ ਜਾਏ ਤੇ ਇਹਦੇ ਮਨ ਵਿੱਚੋਂ ਹਉਮੈ ਦਾ ਰੋਗ ਹਉਮੈ ਦੀ ਮੈਲ ਵੀ ਦੂਰ ਹੋ ਜਾਂਦੀ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਗੁਰੂ ਦੀ ਸਾਖੀ ਹੈ, ਗੁਰੂ ਸਾਖੀ ਦਾ ਅਰਥ ਸਿੱਖਿਆ, ਜਿਹੜੀ ਗੁਰੂ ਦੀ ਸਿੱਖਿਆ ਹੈ ਇਹ ਇੱਕ ਅੰਮ੍ਰਿਤ ਰਸ ਹੈ ਸਹਿਜੇ ਚਾਖੀ। ਪਰ ਕਿਸੇ ਵਿਰਲੇ ਗੁਰਮੁਖ ਨੇ ਇਸ ਜਿਹੜੀ ਗੁਰੂ ਦੀ ਸਿੱਖਿਆ ਦੇ ਅੰਮ੍ਰਿਤ ਰਸ ਨੂੰ ਚਖਿਆ ਹੈ। ਸਹਿਜੇ ਦਾ ਅਰਥ ਹੈ ਵੀ ਆਪਣੇ ਮਨ ਨੂੰ ਸ਼ਾਂਤ ਕਰਕੇ ਤੇ ਮਨ ਨੂੰ ਇਕਾਗਰ ਕਰਕੇ। ਕਿਸੇ ਵਿਰਲੇ ਗੁਰਸਿੱਖ ਨੇ ਇਸ ਗੁਰਬਾਣੀ ਦੀ ਸਿੱਖਿਆ ਦੇ ਅੰਮ੍ਰਿਤ ਰਸ ਨੂੰ ਚਖਿਆ ਹੈ ਤੇ ਜਿਹਨੇ ਚੱਖ ਲਿਆ ਤ੍ਰਿਸ਼ਨਾ ਅਗਨ ਬੁਝਾਏ, ਫਿਰ ਉਹ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੱਤਾ ਉਸਨੇ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ।
ਤਾਂ ਇਹਦਾ ਅਰਥ ਇਉਂ ਵੀ ਕੀਤਾ ਹੈ ਗੁਰ ਕੀ ਸਾਖੀ ਸਹਿਜੇ ਚਾਖੀ, ਜਿਹੜੀ ਗੁਰੂ ਦੀ ਸਾਖੀ ਸਿੱਖਿਆ ਇਹ ਅੰਮ੍ਰਿਤ ਦੀ ਮਿੱਠੀ ਤਾਰ ਹੈ ਵੀ ਜਿਸਨੇ ਸਹਿਜੇ ਚਾਖੀ ਵੀ ਸਹਿਜੇ ਸਹਿਜੇ ਵਿਚਾਰ ਕਰਦਿਆਂ ਜਾਪ ਕਰਦਿਆਂ ਇਸ ਗੁਰਬਾਣੀ ਦੀ ਸਿੱਖਿਆ ਦੀ ਅੰਮ੍ਰਿਤ ਧਾਰ ਦੇ ਰਸ ਨੂੰ ਚਖਿਆ ਹੈ, ਤ੍ਰਿਸ਼ਨਾ ਅਗਨ ਬੁਝਾਏ, ਫਿਰ ਇਹ ਐਸੀ ਗੁਰਬਾਣੀ ਦੀ ਸਿੱਖਿਆ ਦੀ ਅੰਮ੍ਰਿਤ ਧਾਰ ਹੈ ਇਹ ਸਾਡੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦੀ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਕੈ ਸ਼ਬਦ ਰਾਤਾ, ਜਿਹੜਾ ਗੁਰਮੁਖ ਵਿਅਕਤੀ ਹੈ ਗੁਰੂ ਕੇ ਸ਼ਬਦ ਵਿੱਚ ਰੰਗਿਆ ਹੋਇਆ ਤੇ ਸਹਿਜੇ ਮਾਤਾ ਉਹ ਆਤਮਕ ਆਨੰਦ ਦੀ ਖੁਮਾਰੀ ਵਿੱਚ ਮਸਤ ਹੋਇਆ ਝੂਮਦਾ ਹੈ। ਸਹਿਜੇ ਰਹਿਆ ਸਮਾਏ ਤੇ ਫਿਰ ਉਹ ਹਮੇਸ਼ਾ ਲਈ ਤੁਰਿਆ ਅਵਸਥਾ ਵਿੱਚ ਆਤਮਕ ਡੋਲ ਅਵਸਥਾ ਵਿੱਚ ਲੀਨ ਹੋਇਆ ਰਹਿੰਦਾ ਹੈ।
ਹਰ ਕਾ ਨਾਮ ਸਤ ਕਰ ਜਾਣਾ ਗੁਰ ਕੈ ਪਾਏ ਪਿਆਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਵਿਅਕਤੀ ਵਾਹਿਗੁਰੂ ਦਾ ਨਾਮ ਉਹ ਸਤ ਕਰ ਜਾਣਾ, ਸੱਚਾ ਕਰਕੇ ਜਾਣਦਾ ਹੈ। ਭਾਵ ਗੁਰਮੁਖ ਨੂੰ ਇਸ ਗੱਲ ਤੇ ਵਿਸ਼ਵਾਸ ਹੁੰਦਾ ਹੈ, ਜਪਮਾਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਐ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਅਸੀਂ ਵਾਹਿਗੁਰੂ ਦਾ ਨਾਮ ਹੀ ਸੱਚਾ ਨਾਮ ਹੈ, ਇਸ ਗੱਲ ਨੂੰ ਗੁਰਮੁਖ ਜਾਣਦਾ ਹੈ। ਗੁਰ ਕੈ ਪਾਏ ਪਿਆਰੇ ਤੇ ਹਮੇਸ਼ਾ ਲਈ ਉਹ ਗੁਰੂ ਦੇ ਪਿਆਰ ਪ੍ਰੇਮ ਦੇ ਵਿੱਚ ਵਰਤਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ।
ਤੇ ਜਿਹੜੀ ਸੱਚੀ ਨਾਮ ਦੀ ਵਡਿਆਈ ਹੈ ਗੁਰਮੁਖ ਵਿਅਕਤੀ ਨੇ ਗੁਰੂ ਤੋਂ ਪ੍ਰਾਪਤ ਕੀਤੀ ਹੈ, ਕਿਉਂਕਿ ਨਾਮ ਦੀ ਵਡਿਆਈ ਗੁਰੂ ਤੋਂ ਹੀ ਮਿਲਦੀ ਹੈ। ਸੱਚੇ ਨਾਏ ਪਿਆਰੇ, ਫਿਰ ਉਹ ਗੁਰਮੁਖ ਵਿਅਕਤੀ ਸੱਚੇ ਨਾਮ ਦੇ ਨਾਲ ਹਮੇਸ਼ਾ ਲਈ ਪਿਆਰ ਕਰਦਾ ਹੈ।
ਏਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਏਕੋ ਸੱਚਾ, ਉਹ ਪਰਮਾਤਮਾ ਹੀ ਇੱਕ ਸੱਚਾ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਭ ਮੈਂ ਵਰਤੈ, ਉਹ ਸਾਰਿਆਂ ਵਿੱਚ ਵਰਤ ਰਿਹਾ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਉਹ ਇੱਕੋ ਵਾਹਿਗੁਰੂ ਹੀ ਸੱਚਾ ਹੈ ਤੇ ਉਹੀ ਸਾਰਿਆਂ ਵਿੱਚ ਵਰਤ ਰਿਹਾ ਹੈ। ਵਿਰਲਾ ਕੋ ਵਿਚਾਰੇ, ਪਰ ਕੋਈ ਵਿਰਲਾ ਹੀ ਗੁਰਮੁਖ ਇਸ ਗੱਲ ਨੂੰ ਵਿਚਾਰਦਾ ਹੈ।
ਆਪੇ ਮੇਲੇ ਤਾਂ ਬਖਸੇ ਸੱਚੀ ਭਗਤ ਸਵਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਆਪੇ ਮੇਲ ਲਏ ਤਾਂ ਬਖਸ਼ੇ, ਜਿਸ ਨੂੰ ਵਾਹਿਗੁਰੂ ਆਪ ਹੀ ਆਪਣੇ ਨਾਲ ਮੇਲ ਲਵੇ ਤਾਂ ਉਸ ਨੂੰ ਬਖਸ਼ ਦਿੰਦਾ ਹੈ। ਸੱਚੀ ਭਗਤ ਸਵਾਰੇ ਤੇ ਸੱਚੀ ਭਗਤੀ ਦੁਆਰਾ ਉਹਨਾਂ ਗੁਰਮੁਖਾਂ ਦੇ ਜੀਵਨ ਵਾਹਿਗੁਰੂ ਨੇ ਸਵਾਰ ਦਿੱਤੇ। ਜਾਂ ਇਸ ਪੰਕਤੀ ਦਾ ਅਨਵੇਂ ਕਰਕੇ ਅਰਥ ਲੱਗੇਗਾ, ਆਪੇ ਮੇਲ ਲਏ ਤਾਂ ਬਖਸ਼ੇ, ਵੀ ਜਿਨ੍ਹਾਂ ਨੂੰ ਵਾਹਿਗੁਰੂ ਬਖਸ਼ਣਾ ਚਾਹੇ ਸੱਚੀ ਭਗਤ ਸਵਾਰੇ, ਫਿਰ ਉਹਨਾਂ ਨੂੰ ਸੱਚੀ ਭਗਤੀ ਵਿੱਚ ਲਾ ਦਿੰਦਾ ਤੇ ਸੱਚੀ ਭਗਤੀ ਵਿੱਚ ਲਾ ਕੇ ਉਹਨਾਂ ਦੇ ਜੀਵਨ ਸਵਾਰ ਦਿੰਦਾ। ਤੇ ਜਦੋਂ ਉਹਨਾਂ ਦੇ ਸੱਚੀ ਭਗਤੀ ਕਰਕੇ ਜੀਵਨ ਸਵਰ ਜਾਂਦੇ ਹਨ, ਆਪੇ ਮੇਲ ਲਏ, ਤੇ ਫਿਰ ਉਹ ਪਰਮਾਤਮਾ ਆਪ ਹੀ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਜਿਨ੍ਹਾਂ ਨੂੰ ਬਖਸ਼ਣਾ ਚਾਹੁੰਦਾ ਹੈ ਨਾ ਪਰਮਾਤਮਾ, ਉਹਨਾਂ ਨੂੰ ਸੱਚੀ ਭਗਤੀ ਵਿੱਚ ਜੋੜ ਦਿੰਦਾ ਤੇ ਸੱਚੀ ਭਗਤੀ ਵਿੱਚ ਜਿਹੜੇ ਲੱਗ ਜਾਂਦੇ ਨੇ ਉਹਨਾਂ ਦੇ ਜੀਵਨ ਸਵਰ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮੇਲ ਲੈਂਦਾ ਹੈ।
ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਪਰਮਾਤਮਾ ਹੀ ਨਿਰੋਲ ਸੱਚ ਹੈ। ਸਭੋ ਸੱਚ 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 ਵਰਤੈ, ਉਹ ਸਭ ਥਾਵਾਂ ਤੇ ਸੱਚ ਹੀ ਸੱਚ, ਨਿਰੋਲ ਸੱਚ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਵਰਤ ਰਿਹਾ ਹੈ। ਅਥਵਾ ਤਿੰਨੇ ਕਾਲਾਂ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਸਭ ਥਾਵਾਂ ਤੇ ਉਹ ਸੱਚ ਰੂਪ ਪਰਮਾਤਮਾ ਹੀ ਵਰਤ ਰਿਹਾ ਹੈ। ਗੁਰਮੁਖ ਕੋਈ ਜਾਣੈ, ਪਰ ਗੁਰੂ ਦੀ ਮਿਹਰ ਦੁਆਰਾ ਕੋਈ ਵਿਰਲਾ ਹੀ ਇਸ ਗੱਲ ਨੂੰ ਜਾਣਦਾ ਹੈ ਕਿ ਉਹ ਪਰਮਾਤਮਾ ਸਭ ਥਾਵਾਂ ਤੇ ਵਰਤ ਰਿਹਾ ਹੈ। ਸੁਣਦੇ ਆਪਾਂ ਸਾਰੇ ਹਾਂ, ਕਹਿ ਵੀ ਦੇਨੇ ਪਰਮਾਤਮਾ ਸਾਰਿਆਂ ਵਿੱਚ ਵਸਦਾ, ਪਰ ਜਾਣਦਾ ਤੇ ਕੋਈ ਨਹੀਂ। ਹਜ਼ੂਰ ਕਹਿੰਦੇ ਨੇ, ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਜਾਣਦਾ ਹੈ।
ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਹ ਜਿਹੜਾ ਜੰਮਣਾ ਤੇ ਮਰਨਾ ਹੈ ਨਾ, ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਵਰਤਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਜੰਮਣ ਮਰਨਾ ਹੁਕਮ ਹੈ, ਪਾਣੈ ਆਵੈ ਜਾਏ। ਹਰ ਜੀਵ ਉਹਦੇ ਹੁਕਮ ਦੇ ਵਿੱਚ ਹੀ ਜੰਮਦਾ, ਉਹਦੇ ਹੁਕਮ ਦੇ ਵਿੱਚ ਹੀ ਮਰਦਾ, ਕਿਉਂਕਿ ਜੀਵ ਵਾਹਿਗੁਰੂ ਦੇ ਭੇਜੇ ਆਉਂਦੇ ਨੇ, ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ। ਇਸੇ ਲਈ ਜੰਮਣਾ ਤੇ ਮਰਨਾ ਹੁਕਮ ਦੇ ਵਿੱਚ ਵਰਤਦਾ ਹੈ। ਜਿਵੇਂ ਸਤਿਗੁਰੂ ਮਹਾਰਾਜ ਦੀ ਇੱਕ ਥਾਂ ਤੇ ਬਚਨ ਆਏ ਨੇ, ਆਵਤ ਕਿਨੈ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ। ਵੀ ਜਦੋਂ ਜੀਵ ਜਨਮ ਲੈਂਦਾ ਹੈ, ਜਦੋਂ ਸਮਾਂ ਆਉਂਦਾ ਹੈ ਨਾ ਕਿਸੇ ਬੱਚੇ ਦੇ ਜਨਮ ਦਾ, ਤੇ ਉਸ ਵੇਲੇ ਹੀ ਹਰ ਬੱਚਾ ਪੈਦਾ ਹੁੰਦਾ, ਆਉਂਦੇ ਹੋਏ ਨੂੰ ਵੀ ਨਹੀਂ ਕੋਈ ਰੋਕ ਸਕਦਾ। ਜਿਹੜਾ ਸਮਾਂ ਵਾਹਿਗੁਰੂ ਨੇ ਕੋਈ ਨਿਯਤ ਕੀਤਾ ਹੈ, ਉਹ ਸਮੇਂ ਤੇ ਹੀ ਹਰ ਜੀਵ ਜਨਮ ਲੈਂਦਾ। ਤੇ ਫਿਰ ਜਾਵਤ ਕਿਉਂ ਰੱਖਿਆ ਜਾਏ, ਜਦੋਂ ਆਉਂਦੇ ਨੂੰ ਕੋਈ ਰੋਕ ਸਕਦਾ, ਜਾਂਦੇ ਨੂੰ ਕਿਵੇਂ ਰੋਕ ਸਕਦਾ। ਇਸ ਲਈ ਸਾਰੀ ਇਹ ਹੁਕਮ ਦੀ ਖੇਡ ਹੈ। ਜੰਮਣ ਮਰਨਾ ਹੁਕਮ ਵਰਤੈ ਗੁਰਮੁਖ ਆਪ ਪਛਾਣੈ, ਪਰ ਜਿਹੜਾ ਗੁਰਮੁਖ ਵਿਅਕਤੀ ਹੈ ਵੀ ਉਹ ਆਪਣੇ ਆਪੇ ਦੀ ਪਛਾਣ ਕਰਦਾ ਹੈ, ਉਹ ਆਪਣੇ ਮੂਲ ਦੀ ਪਛਾਣ ਕਰਦਾ ਹੈ। ਇਸ ਲਈ ਗੁਰਮੁਖ ਦੀ ਦ੍ਰਿਸ਼ਟੀ ਵਿੱਚ ਜੋ ਵੀ ਕੁਛ ਹੋ ਰਿਹਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜੋ ਵੀ ਗੁਰਮੁਖ ਵਿਅਕਤੀ ਨਾਮ ਨੂੰ ਧਿਆਉਂਦਾ ਹੈ, ਨਾਮ ਧਿਆਏ ਤਾਂ ਸਤਿਗੁਰ ਪਾਏ, ਬਈ ਤਾਂ ਉਹ ਸਤਿਗੁਰੂ ਦੇ ਮਨ ਨੂੰ ਪਾ ਜਾਂਦਾ ਹੈ। ਜਾਂ ਇਹਦਾ ਅਨਵੀ ਕਰਕੇ ਵੀ ਅਰਥ ਮਹਾਂਪੁਰਖ ਲਾਉਂਦੇ ਸਨ, ਨਾਮ ਤੇ ਆਏ ਤਾਂ ਸਤਿਗੁਰ ਪਾਏ। ਇਹ ਜੀਵ ਵਾਹਿਗੁਰੂ ਦੇ ਨਾਮ ਨੂੰ ਤਾਂ ਹੀ ਧਿਆ ਸਕਦਾ ਹੈ, ਸਤਿਗੁਰ ਪਾਏ, ਜੇ ਸਤਿਗੁਰੂ ਦੇ ਮਨ ਨੂੰ ਪਾ ਜਾਵੇ। ਭਾਵ ਸਤਿਗੁਰੂ ਮਿਹਰ ਕਰਨ ਤਾਂ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਜਾਂਦਾ ਹੈ, ਤੇ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ ਜੋ ਇੱਛਾ ਸੋ ਫਲ ਪਾਏ, ਫਿਰ ਉਹ ਜੋ ਵੀ ਇੱਛਾ ਕਰਦਾ ਹੈ ਉਹੀ ਫਲ ਪ੍ਰਾਪਤ ਕਰ ਲੈਂਦਾ। ਕਿਉਂਕਿ ਸਿਮਰਨ ਦੇ ਵਿੱਚ ਬੜੀਆਂ ਬਰਕਤਾਂ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਨ ਮਾਹੀ ਮਿਟਾਵੋ, ਵੀ ਵਾਹਿਗੁਰੂ ਦੇ ਸਿਮਰਨ ਦੁਆਰਾ ਸਾਰੇ ਸੁਖ ਪ੍ਰਾਪਤ ਹੁੰਦੇ ਨੇ। ਇਸੇ ਲਈ ਸਤਿਗੁਰੂ ਮਹਾਰਾਜ ਨੇ ਇਹ ਵੀ ਬਚਨ ਆਖੇ ਨੇ, ਸੰਤੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੋ। ਬਈ ਜਿਹੜਾ ਗੁਰੂ ਨੂੰ ਪਾ ਜਾਵੇ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਜਿਹੜਾ ਸਿਮਰਨ ਕਰੇ ਜੋ ਵੀ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ।
ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ।
ਲੋ ਮੁਕਤੀ ਗੱਲ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਗੁਰਮੁਖੋ, ਬਈ ਉਸਦਾ ਸਭ ਕੁਛ ਹੀ ਹੋ ਜਾਂਦਾ ਹੈ, ਭਾਵ ਉਹਦਾ ਸਭ ਕੁਛ ਹੀ ਬਣ ਜਾਂਦਾ ਹੈ ਜੇ ਵਿੱਚੋਂ ਆਪ ਗਵਾਏ, ਜਿਹੜਾ ਆਪਣੇ ਮਨ ਦੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਦੇਵੇ। ਜਿਹੜਾ ਇਹ ਸਮਝ ਲਵੇ ਨਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੀ ਕਿਆ ਲੱਗਿਆ ਮੇਰਾ, ਫਿਰ ਵਾਹਿਗੁਰੂ ਸਾਰਾ ਕੁਝ ਹੀ ਉਹਦਾ ਕਰ ਦਿੰਦਾ। ਜਿਹੜਾ ਆਪਣਾ ਹੰਕਾਰ ਗਵਾ ਦਿੰਦਾ, ਆਪਣਤ ਛੱਡ ਦਿੰਦਾ, ਹੰਕਾਰ ਛੱਡ ਦਿੰਦਾ, ਤੇ ਫਿਰ ਉਹਨੂੰ ਵਾਹਿਗੁਰੂ ਸਭ ਕੁਝ ਹੀ ਦੇ ਦਿੰਦਾ। ਜਿਵੇਂ ਬਾਬਾ ਫਰੀਦ ਜੀ ਨੇ ਵੀ ਆਖਿਆ ਹੈ, ਫਰੀਦਾ ਆਪ ਨਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਬਾਬਾ ਫਰੀਦ ਨੂੰ ਅਕਾਲ ਪੁਰਖ ਨੇ ਆਖਿਆ, ਐ ਫਰੀਦ ਜੇ ਤੂੰ ਮੇਰਾ ਹੋ ਜਾਵੇਂ, ਭਾਵ ਹੰਕਾਰ ਛੱਡ ਕੇ ਤਾਂ ਹੀ ਪਰਮੇਸ਼ਰ ਦੇ ਬਣਿਆ ਜਾਂਦਾ ਹੈ ਨਾ, ਜੇ ਤੂੰ ਮੇਰਾ ਹੋ ਜਾਵੇਂ ਤੇ ਸਾਰਾ ਸੰਸਾਰ ਤੇਰਾ ਬਣ ਸਕਦਾ, ਸਭ ਕੁਝ ਤੇਰੇ ਹਵਾਲੇ ਹੋ ਸਕਦਾ। ਪਰ ਇਹ ਮਨੁੱਖ ਆਪਣੀ ਮੇਰ ਨਹੀਂ ਛੱਡਦਾ, ਖੂਹ ਦੇ ਡੱਡੂ ਵਾਂਗੂ ਬਸ ਉਥੋਂ ਤੱਕ ਹੀ ਸੀਮਤ ਰਹਿੰਦਾ। ਕੂ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਅਸੀਂ ਖੂਹ ਦੇ ਡੱਡੂ ਵਾਂਗੂ ਆਪਣੇ ਹੀ ਦਾਇਰੇ ਵਿੱਚ ਸੀਮਤ ਰਹਿੰਦੇ ਹਾਂ, ਪਰ ਸਤਿਗੁਰੂ ਕਹਿੰਦੇ ਜੇ ਮਨੁੱਖ ਆਪਣਾ ਛੱਡ ਦੇਵੇ, ਹੰਕਾਰ ਛੱਡ ਦੇਵੇ, ਤੇ ਫਿਰ ਸਭ ਕੁਝ ਇਹਦਾ ਹੋ ਸਕਦਾ ਹੈ। ਸਾਰਾ ਕੁਝ ਹੀ ਵਾਹਿਗੁਰੂ ਇਹਦੇ ਹਵਾਲੇ ਕਰ ਦਿੰਦਾ, ਲੈ ਵੀ ਹੁਣ ਸਾਰਾ ਇਸ ਸੰਸਾਰ ਹੀ ਤੇਰੇ ਹਵਾਲੇ ਹੈ, ਜੋ ਮਰਜ਼ੀ ਕਰ, ਪਰ ਇਹ ਮਨੁੱਖ ਹੰਕਾਰ ਛੱਡ ਦੇਵੇ, ਸ਼ਰਤ ਇਹ ਹੈ, ਪਰ ਇਹ ਹੰਕਾਰ ਨਹੀਂ ਛੱਡਦਾ। ਇਸੇ ਲਈ ਇਹ ਉਸ ਖੂਹ ਦੇ ਡੱਡੂ ਵਾਂਗੂ ਉੱਥੇ ਹੀ ਕੈਦੀ ਹੋਇਆ ਰਹਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਜੇ ਸੁਣ ਕੇ ਮਨ ਵਿੱਚ ਵਸਾ ਲਈਏ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਮ ਤੇ ਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।